ਸ਼ਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਹਿਕ ਤੂੰ, ਕਿਉਂ ਨਾ ਮਰੀਜੇ ਰੋਏ, ਜਾ ਲਗ ਚਿਤ ਨਾ ਆਵੇ।
ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਹਿਕ ਤੂੰ। ਮੰਜ ਇੱਕ ਤੋਂ ਨਿਮਾਣੀ ਹੈ, ਕਿਹੜੇ ਪਾਸੇ ਲੱਗੀ ਹੋਈ ਆ, ਕਿਹੜੇ ਕਾਰੇ ਲੱਗੀ ਹੋਈ ਆ, ਕਿਹੜੇ ਭਲੇਖੇ ਚ ਫਸੀ। ਕਿਉਂ ਨਾ ਮਰੀਜੇ ਰੋਏ, ਜਾ ਲਗ ਚਿਤ ਨਾ ਆਵੇ। ਤੂੰ ਕਿਉਂ ਰੋ ਰੋ ਕੇ ਕਿਉਂ ਨਹੀਂ ਮਰੀ। ਮਨ ਤੇਰਾ ਚਿੱਤ ਦੇ ਨਾਲ ਆ ਕੇ ਜੁੜਦਾ ਨਹੀਂ, ਮਨ ਤੇਰਾ ਬੇਕਾਬੂ ਹੈ, ਜਿੰਨਾ ਚਿਰ ਮਾਇਆ ਲੱਗਿਆ ਹੋਇਆ ਉਹਨਾਂ ਚਿਰ ਤੂੰ ਰੋ ਕੇ ਕਿਉਂ ਨਹੀਂ ਮਰਦੀ। ਇੱਕ ਹੋਰ ਹੋਰ ਕਿਹੜੇ ਕਾਰੇ ਲੱਗੀ ਹੋਈ ਤੇ। ਸਿਰਫ ਮਨ ਨੂੰ ਸਮਝਾਉਣ ਦਾ ਜਿਹੜਾ ਕੰਮ ਹੈ, ਇਹੀ ਕਰਨਾ ਚਾਹੀਦਾ ਸੀ, ਇਹੀ ਤੇਰਾ ਕੰਮ ਸੀ। ਉਹ ਤੇਰਾ ਛੱਡਿਆ ਹੈ, ਉਹ ਭੁੱਲੀ ਹੋਈ ਹੈ। ਤੈਨੂੰ ਤਾਂ ਚਾਹੀਦਾ ਸੀ ਰੋਣਾ, ਜੇ ਨਹੀਂ ਸੀ ਮੰਨਦਾ ਤਾਂ ਰੋਂਦੀ ਵੀ ਕਿਉਂ ਨਹੀਂ ਮੰਨਦਾ। ਹਾਂਜੀ,
ਇਹ ਤਾਂ ਨਹੀਂ ਭਾਵ ਵੀ ਕਿਸੇ ਦਾ ਤਾਂ ਕੋਈ ਸਹਾਰਾ ਹੋ ਸਕਦਾ ਹੈ, ਕਿਸੇ ਦਾ ਕੋਈ, ਪਰ ਮੇਰਾ ਤਾਂ ਇੱਕ ਸਹਾਰਾ ਤੂੰ ਹੀ ਹੈ। ਚਿੱਤ ਨੂੰ ਨਹੀਂ ਕਹੀ ਜਾ ਰਹੀ ਇਹ ਗੱਲ?
ਨਹੀਂ, ਉਹ ਤਾਂ ਠੀਕ ਹੈ, ਸਹਾਰਾ ਤਾਂ ਨਹੀਂ ਹੈ। ਚਿੱਤ ਤਾਂ ਸਹਾਰਾ ਜ਼ਿਆਦਾ ਜਾਂ ਮਨ ਮੁੰਨੇ ਜਲਦੀ ਤਾਂ ਮੰਨਦੇ, ਮਗਰ
ਜਿਹੜੇ ਮਨਮੁਖ ਹੈ ਉਹਨਾਂ ਦਾ ਤਾਂ ਸਹਾਰਾ ਬਾਹਰ ਹੈ, ਉਹਨਾਂ ਨੂੰ ਤਾਂ ਲੱਗਦਾ ਮਾਇਆ ਸਾਡਾ ਆਸਰਾ ਹੈ। ਨਹੀਂ ਗੱਲ ਹੈ,
ਗੱਲ ਤਾਂ ਇਹ ਹੈ ਵੀ ਕੋਈ ਕੁਝ ਵੀ ਕਰੇ, ਤੂੰ ਜਿਹੜੀ ਹੈ ਤੂੰ ਕਿਹੜੇ ਕੰਮ ਲੱਗੀ ਹੋਈ ਹੈ, ਦੂਜੀ ਸੰਸਾਰ ਲੱਗਿਆ ਹੈ ਜਿਹੜੇ, ਵੀ ਤੂੰ ਇਸ ਪਾਸੇ ਕਿਉਂ ਲੱਗੀ ਹੋਈ ਹੈ। ਕੋਈ ਕੁਝ ਕਰੇ,
ਇਹਦਾ ਮਤਲਬ ਕਿਸੇ ਵੀ ਲੋਕ ਤਾਂ ਕੁਝ ਵੀ ਕਰਨ, ਕਿਸੇ ਕੋਈ
ਕੀ ਗੱਲ ਨਾ, ਤੂੰ ਕਿਹੜੇ ਪਾਸੇ ਲੱਗ ਗਈ ਇਹਨਾਂ ਨੂੰ ਦੇਖ ਕੇ। ਕਿਉਂ ਨਾ ਮਰੀਜ਼ ਰੋਏ, ਤੂੰ ਰੋ ਕੇ ਰੋ ਰੋ ਕਿਉਂ ਨਹੀਂ ਮਰ। ਮਨ ਆ ਕੇ ਚਿੱਤ ਨਾਲ ਨਹੀਂ ਜੁੜਿਆ, ਇੱਕ ਮਨ ਇੱਕ ਚਿੱਤ ਨਹੀਂ ਹੋਇਆ ਤੇ ਤੂੰ, ਤੇਰਾ ਕੰਮ ਜਿਹੜਾ ਸੀ ਸਿਰੇ ਚੜਿਆ ਹੀ ਨਹੀਂ ਹੈ।
ਠੀਕ ਹੈ ਜੀ, ਚਾਹ ਲੱਗ ਚਿੱਤ ਨਾ ਆ ਬਈ।
ਹਾਂਜੀ,
ਮਹੱਲਾ ਦੂਜਾ। ਜਾ ਸੁਖ ਤਾਂ ਸੋਹ ਰਾਵਿਓ, ਦੁੱਖ ਵੀ ਸੰਮਾ ਲਿਓਏ, ਨਾਨਕ ਹੈ ਸਿਆਣੀਐ ਇਉਂ ਕੰਤ ਮਿਲਾਵਾ ਹੋਏ।
ਜਾ ਸੁਖ ਜਾਏ ਉੱਤੇ ਬੰਦੀ ਲਾਈ ਪਈ ਹੈ।
ਹਾਂਜੀ,
ਜਾ ਹਿੰਦੀ ਦਾ ਲਫ਼ਜ਼ ਹੈ। ਜਦੋਂ ਸੁਖ ਹੋਵੇ ਤਾਂ ਸੋਹ ਰਾਵੀਏ,
ਰਾਵਿਓ
ਉਸ ਵੇਲੇ ਵੀ ਆਪਣੇ ਮੂਲ ਨਾਲੇ ਜੁੜਿਆ ਰਹਿਣਾ ਚਾਹੀਦਾ। ਸੁੱਖ ਦੇ ਵਿੱਚ ਜੁੜਨਾ ਬੜਾ ਮੁਸ਼ਕਲ ਹੈ, ਦੁੱਖ ਦੇ ਵਿੱਚ ਸੁੱਖ ਹੈ, ਤਾਂ ਹੀ ਦੁੱਖ ਨੂੰ ਦਾਰੂ ਮੰਨੇ। ਦੁੱਖ ਵੀ ਸੰਭਾਲ ਲਏ ਹੋਏ, ਦੁੱਖ ਵਿੱਚ ਵੀ ਸਮਾ ਉਹਦੇ ਨਾਲੇ ਜੁੜਿਆ ਰਹਿਣਾ, ਸਮਾਇਆ ਰਹਿਣਾ ਚਾਹੀਦਾ ਆਪਣੇ ਮੂਲ 'ਚ। ਨਾਨਕ ਕਹੇ ਸਿਆਣੀ ਹੈ ਕਿਉਂ ਕੰਤ ਬਲਾਵਾ ਹੋਏ। ਨਾਨਕ ਕਹਿੰਦਾ ਸਿਆਣੀ ਹੈ ਬੁੱਧੀ ਨੂੰ, ਇਸ ਤਰੀਕੇ ਨਾਲ ਕੰਤ ਮਿਲਾਵਾ, ਵਰਨਾ ਸੁੱਖ ਦੇ ਵਿੱਚ ਭੁੱਲ ਜਾਈਦਾ, ਸੁੱਖ 'ਚ ਵਿਸਰ ਜਾਂਦਾ। ਸੁੱਖ 'ਚ ਵਿਸਾਰਨਾ ਜਿਹੜਾ ਬੜੀ ਗਲਤੀ ਹੈ, ਭੁੱਲ ਹੈ। ਨਾ ਸੁੱਖ ਦੇ ਵਿੱਚ ਵਿਸਾਰਨਾ, ਦੁੱਖ ਦੇ ਨਾ ਦੁੱਖ ਦੇ ਵਿੱਚ ਵਿਸਾਰਨਾ। ਸਮਝੋ ਮਿਲਾਪ ਹੋ ਗਿਆ, ਫਿਰ ਮਿਲਾਪ ਮੰਨਿਆ ਜਾਊਗਾ। ਕਿਉਂ ਕੰਤ ਮਿਲਾਵਾ ਹੋਏ, ਸੁੱਖ ਸੁੱਖ ਦੇ ਵਿੱਚ ਸਮ ਅਵਸਥਾ ਰਹੇ, ਇੱਕੋ ਅਵਸਥਾ ਰਹੇ। ਹਾਂਜੀ,
ਠੀਕ ਹੈ। ਦੁੱਖ ਸੁੱਖ ਜੇ ਇੱਕ ਅਵਸਥਾ ਰਹੂ ਤਾਂ ਫਿਰ ਸਮਝੋ ਵੀ ਕੰਤ ਨਾਲ ਮਿਲਾਵਾ ਹੋਇਆ,
ਫਿਰ ਮਿਲਾਵਾ ਮਨ ਹੈਗਾ।
ਠੀਕ ਹੈ ਜੀ।
ਹਾਂਜੀ,
ਪੌੜੀ ਹੋ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗੰਮ ਦਇਆਲ ਅਗੰਮ ਹੈ ਆਪ ਲਹਿ ਮਿਲਾਈ।
ਹੋ ਕਿਆ ਸਾਲਾਹੀ ਕਿਰਮ ਜੰਤ, ਅਸੀਂ ਤਾਂ ਕਿਰਮ ਜੰਤਾਂ, ਮਾਇਆ ਦੇ ਕੀੜੇ ਹਾਂ। ਵੱਡੀ ਤੇਰੀ ਵਡਿਆਈ ਬਹੁਤ ਵੱਡੀ ਹੈ, ਕੀ ਸਲਾਹ ਤੇਰੀ ਕਰ ਸਕਦੇ ਹਾਂ। ਥੋੜੇ ਜਿਹੇ ਦਾ ਸਾਨੂੰ ਗਿਆਨ ਹੈ, ਛੋਟੀ ਜੀ ਸਾਡੇ ਕੋਲ ਬੁੱਧੀ ਹੈ, ਕਿੱਦਾਂ ਪਸਾਰਾ ਹੈ ਸਾਨੂੰ ਕੀ ਪਤਾ ਹੈ। ਲੱਖ ਪਤਾਲਾਂ ਲੱਖਾਂ ਦਾਸਾਂ ਦਾ ਸਾਨੂੰ ਕੀ ਗਿਆਨ ਹੈ, ਤੇਰੀ ਸ਼ਕਤੀਆਂ ਦਾ ਕੀ ਪਤਾ ਸਾਨੂੰ। ਤੇਰੀ ਵਡਿਆਈ ਬਹੁਤ ਵੱਡੀ ਹੈ, ਅਸੀਂ ਤੇਰੀ ਵਡਿਆਈ ਬਾਰੇ ਨਹੀਂ ਜਾਣਦੇ, ਸਾਰੀ ਬਾਰੇ ਜਾਣ ਸਕਦੇ। ਤੂੰ ਅਗੰਮ ਦਿਆਲ ਅਗੰਮ ਹੈ, ਇਹ ਦਿਆਲ ਤੂੰ ਅਗੰਮ ਹੈ, ਬੁੱਧੀ ਤੋਂ ਪਰੇ ਹੈ। ਦੁੱਖੀ ਬੁੱਧੀ ਤੋਂ ਕੀ, ਸਾਰਿਆਂ ਦੀ ਸਾਡੀ ਬੁੱਧੀ ਤੋਂ ਪਰੇ ਹੀ। ਆਪ ਲੈ ਮਲਾਈ, ਤੂੰ ਆਪੇ ਹੀ ਸਾਨੂੰ ਮਿਲਾ ਲੈ, ਸਾਡੇ ਵਸ ਦੀ ਗੱਲ ਨਹੀਂ ਹੈ, ਤੇਰੇ ਨਾਲ ਮਿਲ ਜਾਈਏ।
ਠੀਕ ਹੈ ਜੀ। ਇਹ ਜਿਹੜਾ ਅਗੰਮ ਅੱਖਰ ਦੋ ਵਾਰ ਆਇਆ, ਇੱਕ ਜਗ੍ਹਾ ਇਹਨਾਂ ਟਿੱਪੀ ਲਾਈ ਹੈ, ਇੱਕ ਜਗ੍ਹਾ ਔਂਕੜ ਲੱਗਿਆ ਹੋਇਆ ਟਿੱਪੀ ਨਾਲ, ਦੂਸਰੀ ਜਗ੍ਹਾ ਅਗੰਮ ਲਿਖਿਆ ਹੋਇਆ, ਇਹ ਦੋਹੇ ਅੱਖਰ ਅਲੱਗ ਅਲੱਗ ਹੈ ਜੀ?
ਅਲੱਗ ਅਲੱਗ ਤਾਂ ਨਹੀਂ, ਕੋਈ ਨਹੀਂ ਕੋਈ।
ਇਹ ਤਾਂ ਪਹਿਲਾਂ ਤਾਂ ਅਗੰਮ ਹੋ ਗਿਆ, ਤੂੰ ਅਗੰਮ ਦਿਆਲ ਅਗੰਮ ਹੈ, ਹੈ ਪੜਾਂਗੇ।
ਤੂੰ ਅਗੰਮ ਦਿਆਲ, ਦਿਆਲ ਨੂੰ ਔਂਕੜ ਹੈ, ਦਿਆਲ ਤੇ ਆ ਕੇ ਵਿਸ਼ਰਾਮ ਲੱਗੂਗਾ।
ਨਹੀਂ ਇਹ ਫਿਰ ਦਿਆਲ ਔਰ ਅਗੰਮ ਦਿਆਲ ਚ ਫਰਕ ਹੈ ਨਾ ਭਾਵ।
ਫਿਰ ਅਗੰਮ ਬਾਅਦ ਦੇ ਵਿੱਚ ਕੱਲਾ ਆਊਗਾ।
ਨਹੀਂ
ਉਹ ਅਗੰਮ ਦਿਆਲ ਅਗੰਮ ਹੈ। ਫਿਰ ਅਗੰਮ ਦਿਆਲ ਤੂੰ ਵਾਕਿਆ ਹੀ ਅਗੰਮ ਹੈ।
ਨਹੀਂ ਪਹਿਲਾ ਤਾਂ ਅਗੰਮ ਦਾ ਭਾਵ ਇਹ ਨਹੀਂ ਹੋਗਾ ਤੂੰ ਗੰਮ ਤੋਂ ਬਿਨਾ ਹੈ ਤੇ ਦਿਆਲ ਹੈ। ਦੂਸਰਾ ਹੈਗਾ
ਨਹੀਂ ਨਹੀਂ ਅਗੰਮ ਗੰਮ ਤੋਂ ਬਿਨਾ ਨਹੀਂ ਹੁੰਦਾ। ਉਹਦੇ ਖਾਤਰ ਬੇਗਮ ਲਫ਼ਜ਼ ਆਇਆ ਹੋਇਆ ਗੁਰਬਾਣੀ।
ਤਾਂ ਇਹ ਦੋ ਇਕੱਠੇ ਆਉਣ ਨਾਲ ਕੀ ਭਾਵ ਬਣਦਾ?
ਹੈ ਅਗੰਮ ਦਿਆਲ ਤੂੰ ਅਗੰਮ ਹੀ ਹੈ। ਵਾਕਿਆ ਹੀ ਤੂੰ ਅਗੰਮ ਹੈ।
ਦਿਆਲ ਔਰ ਅਗੰਮ ਦੋਹਾਂ ਤੇ ਔਂਕੜ ਹੈ ਪਰ ਪਹਿਲੇ ਅਗੰਮ ਤੇ ਔਂਕੜ ਨਹੀਂ ਹੈ।
ਦਿਆਲ ਨੂੰ ਲਾ ਜੀ ਨਾ ਔਂਕੜ।
ਨਹੀਂ ਜੇ ਦਿਆਲ ਔਰ ਅਗੰਮ ਪਹਿਲੇ ਦੋ ਮਿਲਣੇ ਚਾਹੀਦੇ ਤਾਂ ਫਿਰ ਪਹਿਲੇ ਅਗੰਮ ਤੇ ਵੀ ਔਂਕੜ ਚਾਹੀਦਾ।
ਦਿਆਲ ਦਾ ਅਗੰਮ ਆਬਜੈਕਟਿਵ ਹੈ।
ਹਾਂ ਪਹਿਲੀ ਜਗ੍ਹਾ ਆਬਜੈਕਟਿਵ ਹੈ ਜੀ।
ਆਬਜੈਕਟਿਵ ਹੈ ਪਹਿਲਾਂ ਔਂਕੜ ਕਿਵੇਂ ਲੱਗੂ? ਦੂਜੀ ਜਗ੍ਹਾ ਨਾਉਨ ਹੈ।
ਤੂੰ ਅਗੰਮ ਦਿਆਲ ਅਗੰਮ ਹੈ ਆਪ ਲੈ ਮਿਲਾਈ।
ਆਪੇ ਮਿਲਾ ਸਕਦਾ ਤੂੰ ਸਾਨੂੰ। ਸਾਡੀ ਤਾਂ ਬੁੱਧੀ ਤੇ ਪਰੇ ਆ ਤੂੰ।
ਇਹ ਹੁਣ ਕਿਹਨੂੰ ਹੋ ਰਹੀ ਹੈ ਜੀ ਗੱਲ? ਇਹ ਪਰਮੇਸ਼ਰ ਨਾਲ ਹੋ ਰਹੀ ਹੈ ਗਾ?
ਹਾਂ ਪਰਮੇਸ਼ਰ ਨੂੰ।
ਅੱਛਾ ਸ਼ਬਦ ਗੁਰੂ ਨਾਲ ਹੈ ਜੀ।
ਹਾਂ ਜੀ।
ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ।
ਹਾਂ ਤੇਰੇ ਬਿਨਾ ਮੇਰਾ ਬੇਲੀ ਕੋਈ ਨਹੀਂ। ਅੰਤ ਵੇਲੇ ਤੈਨੂੰ ਸਿਖਾਈ ਹੋਣਾ, ਤੈਨੂੰ ਬਾਹ ਫੜਨੀ ਹੈ।
ਜੋ ਤੇਰੀ ਸ਼ਰਨਾਗਤੀ ਤਿੰਨ ਲਹਿ ਛਡਾਈ।
ਜਿਹੜੇ ਤੇਰੀ ਸ਼ਰਨ ਆ ਜਾਂਦੇ ਨੇ ਉਹਨਾਂ ਨੂੰ ਛਡਾ ਲੈਣਾ, ਜੰਮਦੇ ਜਾਲ ਚੋਂ ਬਾਹਰ ਕੱਢ ਲੈਣਾ ਬਾਬ ਸਾਗਰ ਚੋਂ।
ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ।
ਨਾਨਕ ਬੇਪਰਵਾਹ ਹੋ, ਨਾਨਕ ਕਹਿੰਦਾ ਤੂੰ ਬੇਪਰਵਾਹ ਹੈ, ਤੈਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਕੋਈ ਭੁੱਖ ਨਹੀਂ ਹੈ ਮਾਇਆ ਦੀ। ਤਿਲ ਜਿੰਨੀ ਵੀ ਤੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਸਾਥੋਂ ਕਿਸੇ ਤੋਂ, ਜੋ ਤੂੰ ਸਾਡੇ ਵਾਸਤੇ ਕਰ ਰਹੇ ਹੈ ਉਹਦੇ ਬਦਲੇ ਤੇਰੀ ਕੋਈ ਇੱਛਾ ਨਹੀਂ ਵੀ ਮੈਨੂੰ ਮੇਰੀ ਬੜਿਆਈ ਕਰਨਾ ਉਹ ਕਰਨੀ। ਅਸੀਂ ਕਰਦੇ ਹਾਂ ਭਾਵੇਂ ਤੂੰ ਨਹੀਂ ਚਾਹੁੰਦਾ ਹੈਗਾ ਵੀ ਮੇਰੀ ਬੜਿਆਈ ਕਰਨੀ। ਤੈਨੂੰ ਕੋਈ ਨਹੀਂ ਫਰਕ ਪੈਂਦਾ ਵੱਡਾ ਨਾ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨੂੰ ਜਾਏ, ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨੂੰ ਚੁੱਕੇ ਭੋਗ। ਗੁਣੇ ਹੋ ਨਾ ਹੀ ਕੋਈ, ਨਾ ਕੋ ਹੋ ਨਾ ਕੋ ਹੋਏ। ਉਹ ਗੱਲ ਹੈ ਕਿ ਤੈਨੂੰ ਕੋਈ ਇੱਛਾ ਨਹੀਂ ਹੈ ਤਾਂ ਅਸੀਂ ਰਹਿ ਨਹੀਂ ਸਕਦੇ ਹੁਣ ਵਡਿਆਈ ਕਰੇ ਬਿਨਾਂ। ਸਾਡਾ ਜੀ ਕਰਦਾ ਤੇਰੀ ਵਡਿਆਈ ਕਰਨ ਨੂੰ, ਸਾਡੇ ਅੰਦਰ ਇੱਛਾ ਵਡਿਆਈ ਕਰਨ ਦੀ ਹੈ ਬਾਰ ਬਾਰ।
ਠੀਕ ਹੈ ਜੀ।
ਹਾਂਜੀ
ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ
ਨਾਲੇ ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ ਇਹਦੀ ਵੀ ਨਾਲੇ ਸਮਾਪਤੀ ਹੈ ਜੀ।
ਜੀ।